SBS ਪੰਜਾਬੀ ਤੋਂ ਡਾਊਨਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਕਿਵੇਂ ਸੁਣ ਸਕਦੇ ਹੋ, ਇਸ ਬਾਰੇ ਜਾਣਕਾਰੀ ਹਾਸਲ ਕਰੋ ਸਾਡੀ ਵੈਬਸਾਈਟ ਤੋਂ www.sbs.com.au/punjabi। ਸੰਦੀਪ ਪੱਟੀ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ।
ਥੈਂਕਸ ਅ ਲੋਟ।
ਇਸ ਤੋਂ ਪਹਿਲਾਂ ਕਿ ਅਸੀਂ ਕਰੈਕਸ਼ਨਸ ਵਿਕਟੋਰੀਆ ਦੀ ਗੱਲ ਕਰੀਏ, ਥੋੜੇ ਜਿਹੇ ਆਪਣੇ ਪਿਛੋਕੜ ਬਾਰੇ ਦੱਸੋ। ਤੁਸੀਂ ਇੰਡੀਆ ਤੋਂ, ਪੰਜਾਬ ਤੋਂ ਕਿੱਥੋਂ, ਕਦ ਇੱਥੇ ਆਸਟ੍ਰੇਲੀਆ ਆਏ?
ਜੀ ਮੈਂ ਇੰਡੀਆ ਤੋਂ ਹੈਗਾ ਮੋਹਾਲੀ ਤੋਂ, ਤੇ ਮੈਂ ਆਇਆ ਸੀ ਆਸਟ੍ਰੇਲੀਆ ਮੈਲਬਰਨ ਇਨ 2005, ਤੇ ਮੈਂ ਆਪਣੀ ਅਕਾਊਂਟਿੰਗ ਡਿਗਰੀ ਮਾਸਟਰਸ ਇਨ ਅਕਾਊਂਟਿੰਗ ਸਟਾਰਟਡ ਡੂਇੰਗ ਦੈਟ ਇਨ ਲਾਟਰੋਵ ਯੂਨੀਵਰਸਿਟੀ, 2 ਸਾਲ ਉਹ ਕੀਤੀ। ਉਸ ਤੋਂ ਬਾਅਦ I worked for 5 years with Woolworths, and ustobad I did some work in my field jo ki accounting si for some time, for 6 to 7 months. Then ustobad in 2010 main correction victoria nal I joined prison services.
ਤੇ ਇਹਦੇ ਬਾਰੇ ਕਿਵੇਂ ਸੋਚਿਆ ਪ੍ਰਿਜ਼ਨ ਸਰਵਿਸਿਜ਼ ਨੂੰ ਜੁਆਇਨ ਕਰਨਾ? ਕਿਉਂਕਿ ਅਸੀਂ ਖਾਸ ਕਰ ਇੰਡੀਆ ਤੋਂ ਜਿਹੜੇ ਆਉਂਦੇ ਆ, ਸਾਡੇ ਦਿਮਾਗ 'ਚ ਇੱਕ ਅਕਸ ਹੈ ਥਾਣੇਦਾਰ, ਹੈ ਨਾ?
ਹਾਂਜੀ।
ਤੇ ਦੱਸੋ ਇਹ ਜੌਬ ਕੀ ਹੈ ਤੇ ਤੁਹਾਨੂੰ ਕੀ ਕਰਨਾ ਪੈਂਦਾ ਉਧਰ?
ਜੀ ਯੂਨੀਫਾਰਮ ਦਾ ਸ਼ੁਰੂ ਤੋਂ ਹੀ ਸੀਗਾ ਕਿ ਆਲਵੇਸ ਵਾਂਟਡ ਟੂ ਵੇਅਰ ਯੂਨੀਫਾਰਮ, ਤੇ ਜਦੋਂ ਮੈਂ ਆਪਣੀ ਜੌਬ ਕਰ ਰਿਹਾ ਸੀ ਤੇ ਮੈਂ ਹਮੇਸ਼ਾ ਵੇਖਦਾ ਰਹਿੰਦਾ ਸੀ ਪੁਲਿਸ ਦੇ ਵਿੱਚ ਜੌਬਸ ਵੈਕੈਂਸੀਜ਼ ਜਦੋਂ ਨਿਕਲਦੀਆਂ ਸੀਗੀਆਂ ਐਂਡ ਪ੍ਰਿਜ਼ਨ ਸਰਵਿਸਿਜ਼, ਤੇ ਉਹ ਨਿਕਲੀਆਂ ਹੋਈਆਂ ਸੀਗੀਆਂ। ਤਾਂ ਆਈ ਵਾਸ ਲਾਈਕ ਠੀਕ ਹੈ, ਆਈਲ ਗਿਵ ਇਟ ਅ ਗੋ। ਤੇ ਪਤਾ ਨਹੀਂ ਲੱਗਿਆ ਕਦੋਂ ਸਟੈਪ ਬਾਏ ਸਟੈਪ ਇੰਟਰਵਿਊਸ ਕਲੀਅਰ ਹੁੰਦੇ ਗਏ, ਤੇ ਇਵੈਂਚੁਅਲੀ ਤੇ ਇਵਨ ਆਈ ਵਾਸ ਸ਼ੌਕਡ ਕਿ ਜਦੋਂ ਮੈਨੂੰ ਲਾਸਟ ਫਾਈਨਲ ਕਾਲ ਆਈ ਸੀ ਕਿ ਯੈਸ ਯੂ ਹੈਵ ਬੀਨ ਸਿਲੈਕਟਡ ਫਾਰ ਦਿਸ ਪ੍ਰਿਜ਼ਨ ਸਰਵਿਸਿਜ਼, ਸੋ ਦੈਟਸ ਹਾਊ ਇਟ ਸਟਾਰਟਡ।
ਵਾਹ ਜੀ। ਪਰ ਦੇਖੋ, ਸੋਚ ਕੇ ਲੱਗਦਾ ਕਿ ਸਾਰੇ ਕ੍ਰਿਮੀਨਲਸ ਉੱਥੇ ਹੁੰਦੇ ਨੇ ਤੇ ਤੁਹਾਡੀ ਜੌਬ ਹੈ ਕਿ ਉਹਨਾਂ ਨਾਲ ਤੁਸੀਂ ਵਿਚਰਦੇ ਹੋ, ਤਾਂ ਤੁਹਾਨੂੰ ਕਰਨਾ ਕੀ ਪੈਂਦਾ?
ਜੀ ਜਿਹੜਾ ਅੱਜ ਵਿਕਟੋਰੀਅਨ ਕਰੈਕਸ਼ਨਸ ਹੈਗਾ, ਇਟਸ ਮੋਰ ਆਫ ਬੇਸਡ ਔਨ ਰੀਹੈਬਿਲਿਟੇਸ਼ਨ ਦੈਨ ਪਨਿਸ਼ਮੈਂਟ।
ਅੱਛਾ।
ਤੇ ਉੱਥੇ ਕਮਿਊਨੀਕੇਸ਼ਨ ਸਕਿੱਲਸ ਬਹੁਤ ਮਾਇਨੇ ਰੱਖਦੇ ਆ, ਕਿਉਂਕਿ ਪ੍ਰਿਜ਼ਨ ਦੇ ਅੰਦਰ ਸਾਨੂੰ ਹਥਿਆਰ ਤਾਂ ਅਲਾਊਡ ਹੈ ਨਹੀਂ।
ਅੱਛਾ।
ਤੇ ਬੇਸਿਕਲੀ ਉੱਥੇ ਕਮਿਊਨੀਕੇਟ ਕਰਨਾ, ਪ੍ਰਿਜ਼ਨਰਸ ਲਈ ਰੋਲ ਮਾਡਲ ਬਣਨਾ, ਉਹਨਾਂ ਨੂੰ ਗਾਈਡ ਕਰਨਾ ਸਹੀ ਡਾਇਰੈਕਸ਼ਨ ਚ, ਤੇ ਡੇ ਟੂ ਡੇ ਟਾਸਕ ਕੇਸ ਮੈਨੇਜਮੈਂਟ। ਹੁਣ ਹਰ ਇੱਕ ਪ੍ਰਿਜ਼ਨ ਆਫਿਸਰ ਜਿਹੜਾ ਉੱਥੇ ਹੈਗਾ, ਉਹਦੇ ਕੋਲ 7 ਜਾਂ 8 ਪ੍ਰਿਜ਼ਨਰਸ ਦਾ ਮੈਨੇਜਰ ਆ, ਉਹ ਜਿਨ੍ਹਾਂ ਦੀ ਫਾਈਲਸ ਦੇਖਦਾ, ਉਹਨਾਂ ਦੀ ਨੈਕਸਟ ਕੋਰਟ ਡੇਟ ਕਿਵੇਂ ਉਹਦਾ ਚੱਲ ਰਿਹਾ, ਕੇਸ ਕਿਵੇਂ ਚੱਲ ਰਿਹਾ, ਉਹਦੀ ਫੈਮਿਲੀ ਸਪੋਰਟ ਉਹਨੂੰ ਹੈਗੀ ਹੈ ਕਿ ਨਹੀਂ, ਜੇ ਉਹ ਰਿਲੀਜ਼ ਹੋ ਰਿਹਾ ਪੋਸਟ ਰਿਲੀਜ਼, ਜੋ ਉਹਦੀ ਸਿਚੁਏਸ਼ਨ ਹੈ, ਉਹਨੂੰ ਹਾਊਸਿੰਗ ਸਿਚੁਏਸ਼ਨ ਕਿਵੇਂ ਹੈ, ਉਹਨੂੰ ਫਾਈਨੈਂਸ਼ੀਅਲ ਸਪੋਰਟ ਹੈ ਕਿ ਨਹੀਂ, ਤਾਂ ਸਾਰਾ ਕੁਝ ਇਹ ਵੇਖੀਦਾ ਉੱਥੇ।
ਤੁਸੀਂ ਮਤਲਬ ਮੈਂਟੋਰ ਵਰਗੇ ਹੋ ਗਏ ਕਿ ਸਿਹਤ ਪੱਖੋਂ ਵੀ ਤੁਸੀਂ ਵੇਖਣਾ ਕਿ ਅਗਰ ਡਾਕਟਰੀ ਮੁਆਇਨਾ ਕਰਵਾਉਣਾ, ਇਲਾਜ ਕਰਵਾਉਣਾ।
ਹਾਂਜੀ, ਜੇ ਉਹਨਾਂ ਦੀ ਹੈਲਥ ਵਾਈਜ਼ ਜੇ ਉਹਨਾਂ ਨੂੰ ਇਫ ਦੇ ਨੀਡ ਐਨੀਥਿੰਗ, ਤੇ ਫਿਰ ਉਹ ਮੈਡੀਕਲ ਐਸਕੋਰਟਸ ਹੁੰਦੇ, ਉਹਨਾਂ ਨੂੰ ਬਾਹਰ ਲੈ ਕੇ ਜਾਈਦਾ। ਆਲਦੋ ਮੈਡੀਕਲ ਅੰਦਰ ਹੈਗਾ, ਬਟ ਉਹਨਾਂ ਕੋਲ ਪੂਰੇ ਇਕਵਿਪਮੈਂਟਸ ਐਸ ਸੱਚ ਨਹੀਂ ਹੈਗੇ ਉੱਥੇ, ਤੇ ਫਿਰ ਮੈਡੀਕਲ ਇਲਾਜ ਵੀ ਉਹਨਾਂ ਦਾ ਬਾਹਰ ਮੈਡੀਕਲ ਐਸਕੋਰਟਸ ਲਈ ਜਾਂਦੇ ਆ।
ਸੰਦੀਪ, ਜਿਸ ਪ੍ਰਿਜ਼ਨ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹ ਹਾਈ ਸਿਕਿਉਰਿਟੀ ਵਾਲਾ ਹੈ ਨਾ, ਜਿੱਥੇ ਮੇਰੇ ਖਿਆਲ ਸਭ ਤੋਂ ਹਾਰਡਨਡ ਕ੍ਰਿਮੀਨਲਸ ਜੋ ਅਸੀਂ ਕਹਿੰਦੇ ਹਾਂ ਉੱਥੇ, ਤਾਂ ਤੁਹਾਨੂੰ ਕੋਈ ਮਹਿਸੂਸ ਹੁੰਦਾ ਕਿ ਤੁਸੀਂ ਖਤਰੇ ਵਾਲੀ ਥਾਂ ਜਾ ਰਹੇ ਹੋ?
ਖਤਰੇ ਵਾਲੀ ਥਾਂ ਇਨੀਸ਼ਲੀ ਜਦੋਂ ਸਟਾਰਟ ਕੀਤਾ ਸੀ ਜ਼ਰੂਰ ਲੱਗਦਾ ਸੀ, ਤੇ ਖਤਰਾ ਹੁੰਦਾ ਵੀ ਹੈ ਜੀ, ਮੈਂ ਕਹਾਂ ਕਿ ਖਤਰਾ ਨਹੀਂ, ਖਤਰਾ ਤਾਂ ਹੈ ਉੱਥੇ, ਤੇ ਬਟ ਯੂ ਗੈਟ ਯੂਜ਼ ਟੂ ਇਟ, ਫਿਰ ਉਹ ਤੁਹਾਨੂੰ ਯੂ ਹੈਵ ਟੂ ਬੀ ਕੌਨਫੀਡੈਂਟ ਇਨਫ ਜਦੋਂ ਤੁਸੀਂ ਜਾਂਦੇ ਹੋ, ਹਾਊ ਟੂ ਹੈਂਡਲ ਦ ਸਿਚੁਏਸ਼ਨ, ਤੇ ਓਬਜ਼ਰਵੈਂਟ ਤੁਹਾਨੂੰ ਰਹਿਣਾ ਪੈਂਦਾ 24/7 ਉੱਥੇ। ਇਹ ਨਹੀਂ ਹੈਗਾ ਕਿ ਆਲਰੇਡ ਵੀਲ ਹੈਵ ਅ ਬ੍ਰੇਕ, ਤੇ ਉਹ ਬ੍ਰੇਕ ਦਾ ਚਾਂਸ ਨਹੀਂ ਹੈ ਉੱਥੇ, ਜੇ ਬ੍ਰੇਕ ਚੱਲਦੀ ਹੈ ਤੇ ਆਈ ਮੀਨ ਬ੍ਰੇਕ ਚੱਲਦੀ ਰਹਿੰਦੀ ਹੈ, ਬਟ ਜਦ ਸਿਚੁਏਸ਼ਨ ਕਦੇ ਉੱਪਰ ਥੱਲੇ ਹੋ ਜਾਏ ਤੇ ਯੂ ਹੈਵ ਟੂ ਬੀ ਵੈਰੀ ਓਬਜ਼ਰਵੈਂਟ ਵਿਜੀਲੈਂਟ ਆਲ ਦਾ ਟਾਈਮ, ਪਰ ਖਤਰਾ ਨੋ ਡਾਊਟ ਹੈਗਾ ਉੱਥੇ। ਬਟ ਤੁਹਾਨੂੰ ਫਿਰ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਜਿਵੇਂ ਮਾਹੌਲ ਚੇਂਜ ਹੁੰਦਾ ਉੱਥੇ, ਕਿ ਅੱਜ ਨਾਰਮਲ ਨਹੀਂ ਹੈਗਾ, ਅੱਜ ਸਮਥਿੰਗ ਇਸ ਗੋਨਾ ਹੈਪਨ, ਤੇ ਯੂ ਗੈਟ ਯੂਜ਼ ਟੂ ਇਟ।
ਤੇ ਤੁਹਾਡੇ ਨਾਲ ਕੋਈ ਉੱਚ ਨੀਚੀ ਗੱਲ ਕੋਈ ਵਾਪਰੀ ਹੈ ਕੰਮ ਕਰਦਿਆਂ?
ਹੁੰਦਾ ਰਹਿੰਦਾ ਹੈ, ਥੋੜਾ ਬਹੁਤ ਅੱਗੇ ਪਿੱਛੇ ਚੱਲਦਾ ਰਹਿੰਦਾ ਹੈ। ਕਈ ਵਾਰੀ ਅਸੀਂ ਸਾਨੂੰ ਕੋਰਟਸ ਨੂੰ ਰਿਸਪੋਂਡ ਕਰਨਾ ਪੈਂਦਾ, ਕਦੇ ਸਿਚੁਏਸ਼ਨ ਕੋਈ ਹੋ ਜਾਏ ਇਹੋ ਜਿਹੀ ਤਾਂ ਵੀ ਹੈਵ ਟੂ ਰਿਸਪੋਂਡ। ਕਈ ਵਾਰੀ ਸਾਡੇ ਨਾਲ ਹੋ ਜਾਂਦਾ, ਫਿਰ ਅਸੀਂ ਆਪਣਾ ਅਲਾਰਮ ਰੇਜ਼ ਕਰਦੇ ਹਾਂ, ਮਤਲਬ ਬਹੁਤ ਘੱਟ ਹੁੰਦਾ ਬਟ ਹੁੰਦਾ ਤਾਂ ਹੈ ਬੀਇੰਗ ਦੀ ਇਨਵਾਇਰਨਮੈਂਟ ਆਈ ਮੀਨ
ਜੀ
ਚੱਲਦਾ ਤਾਂ ਹੈ ਇੱਥੇ
ਜੀ। ਇੱਕ ਹੋਰ ਵੀ ਇਹ ਗੱਲ ਹੈ ਨਾ ਸੰਦੀਪ, ਤੁਸੀਂ ਪੱਗ ਵੀ ਪਾਉਂਦੇ ਹੋ, ਤੁਸੀਂ ਵੱਖ ਨਜ਼ਰ ਆਉਂਦੇ ਹੋ,
ਬਿਲਕੁਲ।
ਸੋ ਪ੍ਰਿਜ਼ਨਰਸ ਦਾ ਤੁਹਾਡੇ ਵੱਲ ਵਤੀਰਾ ਕੀ ਹੈ?
ਪ੍ਰਿਜ਼ਨਰਸ ਕਈ ਕਿਊਰੀਅਸ ਹੁੰਦੇ ਆ, ਪੁੱਛਦੇ ਵੀ ਰਹਿੰਦੇ ਆ ਕਿ ਹਾਂ ਵੀ ਉਹ ਵਾਟ ਇਜ਼ ਅੰਡਰਨੀਥ ਯੋਰ ਟਬ, ਤੇ ਕਈ ਕਈਆਂ ਨੂੰ ਪਤਾ ਹੈ। ਤੇ ਜਦੋਂ ਮੈਂ ਸ਼ੁਰੂ ਕੀਤੀ ਸੀ ਜੋਬ, ਮੈਨੂੰ ਟੀਜ਼ ਵੀ ਕਰਦੇ ਸੀ ਕਈ, ਉਸ ਤੋਂ ਵੀ ਮੈਂ ਲਰਨ ਆਊਟ ਆਫ ਇਟ ਕਿ ਆਪਣਾ ਐਂਗਰ ਮੈਨੇਜਮੈਂਟ ਮੇਰੀ ਆਪਣੀ ਬਹੁਤ ਹੋਈ ਹੈ ਕਿ ਹਾਊ ਟੂ ਇਗਨੋਰ ਪੀਪਲ ਜਦੋਂ ਤੁਹਾਨੂੰ ਛੇੜਦਾ ਕੋਈ। ਦੇ ਆਰ ਕਿਊਰੀਅਸ ਐਂਡ ਸੇਮ ਮੈਨੂੰ ਹੁਣ ਜਿਵੇਂ ਮੈਂ ਜਿੱਥੇ ਕੰਮ ਕਰਦਾ, ਆਈ ਹੈਵ 87 ਪ੍ਰਿਜ਼ਨਰਸ ਵਰਕਿੰਗ ਵਿਦ ਮੀ, ਤੇ ਉੱਥੇ ਉਹ ਪੁੱਛਦੇ ਰਹਿੰਦੇ ਆ, ਦੇ ਹੈਵ ਕੁਐਸਚਨਸ, ਤੇ ਮੈਂ ਉਹਨਾਂ ਨੂੰ ਆਨੈਸਟ ਆਨਸਰਸ ਦੇਣਾ ਜੋ ਹੈਗੇ ਆ ਟਰਬ ਨਾਲ ਰਿਲੇਟਡ, ਸਿੱਖੀ ਨਾਲ ਰਿਲੇਟਡ।
ਤੁਹਾਡਾ ਕੋਈ ਨਿਕਨੇਮ ਪਾਇਆ ਉਹਨਾਂ ਨੇ?
ਨਿਕਨੇਮ ਮੈਨੂੰ ਅੱਜ ਕੱਲ ਜਦ ਦੀ ਮੇਰੀ ਐਡ ਸ਼ੁਰੂ ਹੋਈ ਹੈ ਮੈਨੂੰ ਸੁਪਰ ਸਟਾਰ ਕਹਿਣਾ ਸ਼ੁਰੂ ਕਰਤਾ ਨਾ।
ਚਲੋ ਇਹ ਤਾਂ ਬੜਾ ਚੰਗਾ ਹੋਇਆ। ਸੋ ਸੰਦੀਪ, ਕੀ ਕੋਈ ਪੰਜਾਬੀ ਮੂਲ ਦੇ ਵੀ ਕੈਦੀ ਤੁਸੀਂ ਉੱਥੇ ਵੇਖੇ ਨੇ?
ਬਿਲਕੁਲ, ਪੰਜਾਬੀ, ਗੁਜਰਾਤੀ, ਇੰਡੀਅਨ ਆਉਂਦੇ ਤਾਂ ਹੈਗੇ ਆ, ਤਾਂ ਫਿਰ ਪੰਜਾਬੀਆਂ ਨੂੰ ਫਿਰ ਪੰਜਾਬੀਆਂ 'ਚ ਡੀਲ, ਪੰਜਾਬੀ 'ਚ ਡੀਲ ਕਰੀਦਾ। ਪੰਜਾਬੀ 'ਚ ਗਾਣਾ ਕਿੱਦੀ ਨਹੀਂ ਕਿ ਸ਼ਰਮ ਕਰੋ ਤੁਸੀਂ ਯਾਰ, ਤੁਸੀਂ ਥੋੜ੍ਹਾ ਆਪਣੇ ਪੇਰੈਂਟਸ ਦਾ, ਆਪਣੀ ਫੈਮਿਲੀ ਦਾ, ਆਪਣੇ ਬੱਚਿਆਂ ਦਾ ਕੁਛ ਤਾਂ ਵੇਖੋ, ਤੁਸੀਂ ਇੰਨੀ ਦੂਰ ਇੰਡੀਆ ਤੋਂ ਆਏ ਹੋ, ਅਤੇ ਜਸਟ ਐਕਟ ਰਿਸਪੋਂਸੀਬਲੀ। ਉਹਨਾਂ ਨੂੰ ਫਿਰ ਪੰਜਾਬੀ 'ਚ ਗੱਲ ਕਰਦੀ ਉਹਨਾਂ ਨਾਲ,
ਸੋ ਉਹ ਇੱਕ ਐਸੈਟ ਬਣ ਜਾਂਦਾ ਹੈ ਤੁਹਾਡੇ ਵਾਸਤੇ।
ਹਾਂ, ਇਹ ਵਿੱਚ ਇਜ਼ ਐਨ ਐਸੈਟ। ਕਈ ਵਾਰੀ ਕਈ ਪੰਜਾਬੀ ਆਉਂਦੇ ਆ ਵੀ ਹੂ ਕਾਂਟ ਸਪੀਕ ਇੰਗਲਿਸ਼ ਐਟ ਆਲ, ਤੇ ਫਿਰ ਮੈਨੂੰ ਕਾਲ ਆਉਂਦੀ ਹੈ ਜਾਂ ਹੋਰ ਕੋਈ ਇੰਡੀਅਨ ਜਿਹੜਾ ਪੰਜਾਬੀ ਬੋਲਦਾ ਉਹਨੂੰ ਕਾਲ ਕਰਦੇ ਆ ਤਾਂ ਕਿ ਉਹਦੇ ਨਾਲ ਅਸੀਂ ਗੱਲ ਕਰੀਏ। ਇਨੀਸ਼ਲੀ ਜਦੋਂ ਅਸੀਂ ਪੇਪਰ ਵਰਕ ਕਰਨਾ ਹੁੰਦਾ ਜਿਸ 'ਚ ਸਾਰਾ ਉਹਨਾਂ ਦੀ ਡਿਟੇਲਸ ਲਿਖਣੀਆਂ ਹੁੰਦੀਆਂ, ਤਾਂ ਵੀ ਹੈਵ ਟੂ ਟਾਕ ਟੂ ਦੈਮ, ਫਿਰ ਉੱਥੇ ਫਿਰ ਉਹਨਾਂ ਨਾਲ ਪੰਜਾਬੀ 'ਚ ਗੱਲ ਕਰੀਦੀ ਹੈ।
ਇੱਕ ਤਸਵੀਰ ਖਿੱਚੋ ਕਿ ਜਿਹੜਾ ਰਿਮਾਂਡ ਸੈਂਟਰ ਹੈ ਉਸ ਵਿੱਚ ਕਿਸ ਕਿਸਮ ਦੇ ਸੈਲਸ ਹੁੰਦੇ ਨੇ, ਕਿਸ ਕਿਸਮ ਦੀ ਫੈਸਿਲਿਟੀ ਵਿੱਚ ਇਹ ਕੈਦੀ ਰਹਿੰਦੇ ਨੇ?
ਪ੍ਰਿਜ਼ਨਰ ਵਾਸਤੇ ਉਹ ਜੇਲ੍ਹ ਜਾਂਦਾ ਤੇ ਅੰਦਰ ਕੀ ਹੈ?
ਹਾਂਜੀ,
ਓਕੇ, ਅੱਛਾ, ਜੇ ਤੁਸੀਂ ਦੱਸਣਾ ਚਾਹੋਗੇ ਸਰੋਤਿਆਂ ਨੂੰ ਕਿ ਜੇ ਤੁਸੀਂ ਜੇਲ੍ਹ 'ਚ ਜਾਣਾ, ਵਾਟ ਵੁੱਡ ਯੂ ਸੇ?
ਮੈਂ ਇਸ ਕਰਕੇ ਪੁੱਛੀ ਹੈ, ਸਾਡਾ ਅਕਸ ਜਿਵੇਂ ਮੈਂ ਪਹਿਲੇ ਕਿਹਾ ਬਾਲੀਵੁੱਡ ਫਿਲਮਾਂ ਦਾ ਕਿ ਸਲਾਖਾਂ ਹੁੰਦੀਆਂ ਨੇ ਵਿੱਚ 10-15 ਕੈਦੀ ਡੱਕੇ ਹੁੰਦੇ ਨੇ,
ਹਾਂਜੀ,
ਉਹ ਤਾਂ ਖੈਰ ਚਲੋ ਵੱਖਰੀ ਗੱਲ ਹੈ। ਇੱਥੇ ਆਸਟ੍ਰੇਲੀਆ ਵਿੱਚ ਕੀ ਸਿਸਟਮ ਹੈ?
ਇੱਥੇ ਇੱਕ ਸੈੱਲ ਦੇ ਵਿੱਚ ਮੈਕਸਿਮਮ 2 ਕੈਦੀ ਰੱਖ ਸਕਦੇ ਹਾਂ ਅਸੀਂ, ਤੇ ਵਿੱਚ ਉਹਦੇ ਵਿੱਚ ਉਹਨਾਂ ਕੋਲ ਟੀਵੀ ਵੀ ਹੁੰਦਾ, ਫ੍ਰੀ ਟੂ ਏਅਰ ਜਿਹੜੇ ਚੈਨਲ ਹੈਗੇ ਉਹ ਆਉਂਦੇ ਉਹਨਾਂ ਕੋਲ, ਤੇ ਉਹਦੇ ਇੱਕ ਸੈੱਲ ਵਿੱਚ ਇਜ਼ ਅਰਾਊਂਡ 8x4 ਹੈ, ਉਹਦੇ ਵਿੱਚ ਉਹਨਾਂ ਦਾ ਸ਼ਾਵਰ ਵੀ ਉਹਦੇ 'ਚ ਹੀ ਹੈ ਤੇ ਉਹਨਾਂ ਦਾ ਟੋਇਲਟ ਵੀ ਉਹਦੇ ਵਿੱਚ ਹੀ ਹੈ। ਸੋ ਜੇ ਉਹ ਸ਼ੇਅਰ ਕਰਦੇ ਪਏ ਆ ਤੇ ਐਟ ਅ ਟਾਈਮ, ਮਤਲਬ ਇੱਕ ਬੰਦਾ ਉੱਥੇ ਬੈਠਾ ਤੇ ਆਮੀਨ ਦੀ ਅਦਰ ਵਨ ਇਜ਼ ਇਨ ਦ ਸ਼ਾਵਰ ਔਰ ਅਦਰ ਵਨ ਇਜ਼ ਔਨ ਦ ਟੋਇਲਟ ਉਸੇ ਟਾਈਮ। ਬੇਸਿਕਲੀ ਇਹ ਸੈੱਲ ਹੈਗਾ ਇਨ ਦ ਸੈੱਲ, ਆਊਟਸਾਈਡ ਦ ਸੈੱਲ ਇੱਕ ਜਿੱਥੇ ਉਹ ਆਪ ਰਿਹਾਇਸ਼ ਯੂਨਿਟ ਹੈਗੇ ਆ ਉੱਥੇ ਇੱਕ ਯੂਨਿਟ 'ਚ ਅਰਾਊਂਡ 80-85 ਸੈੱਲਸ ਹੈਗੇ ਆ। ਉਸ ਤੋਂ ਬਾਅਦ ਡਿਫਰੈਂਟ ਡਿਫਰੈਂਟ ਯਾਰਡਸ ਹੈਗੇ ਆ ਉੱਥੇ, ਜਿਹਦੇ ਵਿੱਚ ਕਈ ਵਾਰੀ ਹੁੰਦਾ ਕਈ ਕੈਦੀ ਦੂਜੇ ਕੈਦੀਆਂ ਨਹੀਂ ਦੇ ਨਾਲ ਨਹੀਂ ਘੁਲ ਮਿਲ ਸਕਦੇ, ਉਹਨਾਂ ਨੂੰ ਫਿਰ ਉਸ ਹਿਸਾਬ ਨਾਲ ਸੈਪਰੇਟ ਕਰੀਦਾ ਉੱਥੇ, ਤੇ ਬਾਕੀ ਤੁਹਾਨੂੰ ਫਿਰ ਆਫੀਸਰਸ ਦਿਖਦੇ ਆ ਇਨ ਯੂਨੀਫਾਰਮ।
ਤੇ ਜਦ ਖਾਣਾ ਪੀਣਾ ਹੁੰਦਾ ਉਹਨਾਂ ਨੇ, ਉਹਨਾਂ ਨੂੰ ਬਾਹਰ ਆਣਾ ਪੈਂਦਾ ਕਿ ਸੈੱਲ 'ਚ ਉਹਨਾਂ ਨੂੰ ਖਾਣਾ?
ਦੇਖੋ, ਉਹਨਾਂ ਨੂੰ ਅਸੀਂ 24 ਘੰਟੇ ਸੈੱਲ 'ਚ ਨਹੀਂ ਰੱਖਦੇ, ਤੇ ਐਸ ਪਰ ਦੀ ਰਿਕੁਆਇਰਮੈਂਟ ਕਿ ਉਹਨਾਂ ਨੂੰ 12 ਘੰਟੇ ਵੀ ਹੈਵ ਟੂ ਲੈਟ ਦਮ ਆਊਟ, ਤੇ ਅਨਲੈਸ ਉਹ ਸਟ੍ਰਿਕਟ ਮੈਨੇਜਮੈਂਟ ਦੇ ਅੰਡਰ ਹੈਗੇ ਆ, ਤੇ ਜਿੱਥੇ ਉਹਨਾਂ ਨੂੰ ਅਸੀਂ 24 ਘੰਟੇ ਬੰਦ ਵੀ ਰੱਖੀਦਾ, ਬਟ ਦੈਟ ਇਜ਼ ਨੋਟ ਦ ਮੈਜੋਰਿਟੀ ਆਫ ਦਮ। ਤੇ ਖਾਣੇ ਲਈ ਬਾਹਰ ਆਉਂਦੇ ਹੋ, ਬਿਲਕੁਲ, ਉਹਨਾਂ ਨੂੰ ਸਵੇਰੇ ਅਸੀਂ ਜਾਂਦੇ ਹਾਂ ਤੇ ਵੀ ਲੈਟ ਦਮ ਆਊਟ ਅਰਾਊਂਡ 8:30, ਤਾਂ 8:30 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੇ ਬਾਹਰ ਘੁੰਮਦੇ ਰਹਿੰਦੇ ਆ, ਸਾਡੇ ਕੋਲ ਆਉਂਦੇ ਆ, ਗੱਲਾਂ ਕਰਦੇ ਆ, ਇਫ ਯੂ ਦੇ ਨੀਡ ਐਨੀਥਿੰਗ, ਅੰਦਰ ਐਜੂਕੇਸ਼ਨਲ ਪ੍ਰੋਗਰਾਮਸ ਚੱਲਦੇ ਆ ਉਹਨਾਂ ਲਈ, ਉਹਨਾਂ ਦੇ ਡਰੱਗ ਰਿਹੈਬ ਲਈ ਪ੍ਰੋਗਰਾਮ ਚੱਲਦੇ ਆ, ਐਜੂਕੇਸ਼ਨ ਸਾਡੇ ਉੱਥੇ ਇੱਕ ਸੈਪਰੇਟ ਏਰੀਆ ਹੈਗਾ, ਉੱਥੇ ਜਾ ਕੇ ਉਹ ਆਪਣੀ ਐਜੂਕੇਸ਼ਨ ਲੈਂਦੇ ਆ, ਤੇ ਉੱਥੇ ਅੰਦਰ ਇੰਡਸਟਰੀਜ਼ ਹੈਗੀਆਂ, ਕਿਚਨ, ਮੈਟਰਲ, ਟਿੰਬਰ, ਜਿੱਥੇ ਉਹ ਕੰਮ ਕਰਦੇ ਆ ਜਾ ਕੇ। ਵੀ ਟ੍ਰਾਈ ਟੂ ਕੀਪ ਦੈਮ ਓਕਿਪਾਈਡ।
ਤੇ ਜਾਣ ਤੇ ਪੜ੍ਹਾਈ ਵੀ ਕਰ ਸਕਦੇ ਨੇ?
ਪੜ੍ਹਾਈ ਕਰ ਸਕਦੇ ਨੇ, ਸਾਡੇ ਉੱਥੇ ਕੈਂਗਨ ਟੇਫ ਨਾਲ ਸਾਡਾ ਹੈਗਾ, ਤੇ ਉਹ ਉਹਨਾਂ ਨੂੰ ਕੋਰਸਿਸ ਪ੍ਰੋਵਾਈਡ ਕਰਦੇ ਆ, ਵਿਚ ਇਜ਼ ਨੋਟ ਦੈਟ ਮੱਚ ਇਨ ਰਿਮਾਂਡ ਪ੍ਰਿਜ਼ਨ, ਤੇ ਬਟ ਸੈਂਟੈਂਸ ਪ੍ਰਿਜ਼ਨ ਜਿਹੜੇ ਹੈਗੇ ਉੱਥੇ ਉਹਨਾਂ ਦਾ ਮੇਜਰ ਰੋਲ ਉੱਥੇ ਆਉਂਦਾ।
ਤੇ ਇੱਕ ਮੈਂ ਸੁਣਿਆ ਸੀ ਜਦ ਬੁਸ਼ ਫਾਇਰਸ ਹੋਈਆਂ ਸਨ ਕਿੰਗ ਲੇਕ ਵਿੱਚ, ਤਾਂ ਵੀ ਕੁਝ ਕੈਦੀਆਂ ਨੂੰ ਉੱਥੇ ਭੇਜਿਆ ਗਿਆ ਸੀ ਰੀਬਿਲਡਿੰਗ ਵਾਸਤੇ, ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ?
ਨਹੀਂ,
ਸਮਾਜ ਸੇਵੀ
ਨਹੀਂ, ਇਹ ਸਾਡਾ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਹੈ, ਇੱਥੋਂ ਬਾਹਰ ਨਹੀਂ ਜਾ ਸਕਦਾ ਕੋਈ ਪ੍ਰਿਜ਼ਨਰ, ਸੌਰੀ। ਤੇ ਜਿਹੜੇ ਮੀਡੀਅਮ ਤੇ ਮਿਨੀਮਮ ਸਿਕਿਉਰਿਟੀ ਪ੍ਰਿਜ਼ਨ ਹੈਗੇ, ਮੇ ਬੀ ਉਹਨਾਂ ਨੇ ਹੈਲਪ ਕੀਤੀ ਹੋਵੇ ਤੇ, ਬਟ
ਮੈਨੂੰ ਨਹੀਂ ਪਤਾ ਕਿੰਨੇ ਕੁ ਹੋਰ ਭਾਰਤੀ ਪਿਛੋਕੜ ਦੇ ਜਾਂ ਪੰਜਾਬੀ ਜਾਂ ਸਿੱਖ ਪਿਛੋਕੜ ਦੇ ਲੋਕ ਉੱਥੇ ਕੰਮ ਕਰਦੇ
ਨੇ?
ਕੁੱਲ ਮਿਲਾ ਕੇ ਕਿੰਨੇ ਹਨ?
ਟੋਟਲ ਆਫੀਸਰਸ ਔਰ ਟੋਟਲ ਇੰਡੀਅਨਸ?
ਟੋਟਲ ਆਫੀਸਰਸ,
ਟੋਟਲ ਆਫੀਸਰਸ ਆਪਣਾ ਸਾਡਾ ਰੋਸਟਰ ਹੈਗਾ 350 ਤੇ 400 ਦੇ ਵਿੱਚ,
ਤੇ ਉਹਨਾਂ ਵਿੱਚੋਂ ਤੁਸੀਂ ਕਹਿ ਰਹੇ ਹੋ 15-20
ਆਪਣੇ ਅਰਾਊਂਡ 20 ਇੰਡੀਅਨਸ ਹੈਗੇ?
ਹੈਗੇ ਨੇ?
ਹਾਂਜੀ।
ਸੋ ਮਾਹੌਲ ਕਿਸ ਕਿਸਮ ਦਾ ਹੈ?
ਸਟਾਫ ਇਜ਼ ਵੈਰੀ ਕੋਆਪਰੇਟਿਵ, ਬਹੁਤ ਵਧੀਆ। ਇਨੀਸ਼ੀਅਲੀ ਮੈਨੂੰ ਬਹੁਤ ਅੱਛਾ ਉਹਨਾਂ ਨੇ ਗਾਈਡ ਕੀਤਾ, ਮੈਨੂੰ ਸਿਖਾਇਆ। ਈਵਨ ਦੇ ਆਰ ਕਿਊਰੀਅਸ ਫੋਰ ਡਿਫਰੈਂਟ ਕਲਚਰਸ, ਕਿਉਂਕਿ ਬਹੁਤ ਵਰਾਇਟੀ ਆਫ ਕਲਚਰ ਹੈਗਾ ਉੱਥੇ, ਇੰਡੀਅਨਸ ਹੋ ਗਏ, ਗ੍ਰੀਕੀ ਹੋ ਗਏ, ਇਟਾਲੀਅਨ ਹੋ ਗਏ, ਤੇ ਐਂਡ ਐਂਡ ਆਲ ਆਲ ਆਫੀਸਰਸ ਫਰੋਮ ਡਿਫਰੈਂਟ ਬੈਕਗਰਾਊਂਡ, ਲਾਈਕ ਕੋਈ ਅਕਾਊਂਟੈਂਟ ਹੈਗਾ, ਕੋਈ ਬੁਚਰ ਵੀ ਹੈਗਾ, ਕੋਈ ਟਰੱਕ ਡਰਾਈਵਰ ਹੈਗਾ, ਤੋ ਇਟਸ ਵਰਾਇਟੀ ਆਫ ਬੈਕਗਰਾਊਂਡ ਕਮਿੰਗ ਟੂਗੈਦਰ ਐਂਡ ਡੂਇੰਗ ਸੇਮ ਥਿੰਗ, ਵਿਚ ਇਜ਼ ਵੈਰੀ ਗੁੱਡ। ਔਰ ਬਹੁਤ ਵਧੀਆ ਉੱਥੇ ਐਟਮੋਸਫੇਅਰ ਹੁੰਦਾ ਆਪਣਾ। ਅਸੀਂ ਐਵਰੀ ਜਦੋਂ ਸੈਟਰਡੇ ਸੰਡੇ ਸਾਡਾ ਵਰਕਲੋਡ ਥੋੜਾ ਜਿਹਾ ਘੱਟ ਹੁੰਦਾ ਸਾਡੇ ਕੋਲ, ਤੇ ਅਸੀਂ ਕੁੱਕਅਪਸ ਅਰੇਂਜ ਕਰਦੇ ਹਾਂ, ਘਰੋਂ ਲੈ ਕੇ ਜਾਂਦੇ ਹਾਂ ਸਮਾਨ, ਖਾਣ ਪੀਣ ਦਾ ਉੱਥੇ ਜਾ ਕੇ ਪਕਾਈਦਾ ਕਿਚਨ ਚ ਜਾ ਕੇ, ਤੇ ਇਟ ਇਜ਼ ਅ ਕਾਈਂਡ ਆਫ ਆਈ ਮੀਨ ਗੈਟ ਟੂਗੈਦਰ ਅਪ ਦੇਅਰ ਐਜ਼ ਵੈਲ, ਤੇ ਇੱਕ ਦੂਜੇ ਦੇ ਕਲਚਰ ਦਾ ਖਾਣ ਪੀਣ, ਕਦੇ ਕੋਈ ਕੁਛ ਲੈ ਕੇ ਆ ਰਿਹਾ, ਕਦੇ ਮੈਂ ਆਪਣੀ ਬਟਰ ਚਿਕਨ ਬਣਾ ਰਿਹਾ, ਕਦੇ ਮੈਕਸੀਕਨ ਆਪਣੇ ਟਾਕੋਸ ਬਣਾ ਰਿਹਾ, ਤੇ ਇਟ ਇਜ਼ ਵੈਰੀ ਗੁੱਡ ਐਟਮੋਸਫੇਅਰ ਆਪ ਦੇ।
ਸੰਦੀਪ, ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਕਿ ਇਸ ਕਿਸਮ ਦਾ ਵੀ ਮਾਹੌਲ ਹੋਵੇਗਾ, ਕਿਉਂਕਿ ਖਾਸ ਕਰ ਅਸੀਂ ਤਾਂ ਬਾਲੀਵੁੱਡ ਫਿਲਮਾਂ ਤੇ ਵੱਡੇ ਹੋਏ ਆ, ਜੇਲ ਸੋਚ ਕੇ ਹੀ ਲੱਗਦਾ ਕਿ ਉਹ ਬੜੀ ਖਤਰਨਾਕ ਜਗ੍ਹਾ ਹੈ, ਬੜੀ ਮਾਯੂਸੀ ਵਾਲੀ ਜਗ੍ਹਾ ਹੈ, ਤੇ ਤੁਸੀਂ ਤੇ ਬਿਲਕੁਲ ਵੱਖਰੀ
ਵੱਖਰੀ ਉੱਥੇ ਨੋ ਟੂ ਡੇਜ਼ ਆਰ ਸੇਮ, ਹਰ ਇੱਕ ਦਿਨ ਇਜ਼ ਡਿਫਰੈਂਟ, ਉਹਨੂੰ ਕੁਝ ਨਵਾਂ ਪਤਾ ਲੱਗਦਾ, ਨਵਾਂ ਸਿੱਖਣ ਨੂੰ ਮਿਲਦਾ, ਤੇ ਡਿਫਰੈਂਟ ਇੰਸੀਡੈਂਟਸ ਹੁੰਦੇ ਆ, ਡਿਫਰੈਂਟ ਪ੍ਰਿਜ਼ਨਰਸ ਆਉਂਦੇ ਆ, ਉਹਨਾਂ ਦੇ ਡਿਫਰੈਂਟ ਬੈਕਗ੍ਰਾਉਂਡਸ, ਐਵਰੀਥਿੰਗ ਵਿਚ ਇਜ਼ ਵੈਰੀ ਗੁੱਡ।
ਮਤਲਬ ਜਿਸ ਤਰ੍ਹਾਂ ਮੈਂ ਤੁਹਾਡੀਆਂ ਗੱਲਾਂ ਸੁਣੀ, ਤੁਹਾਨੂੰ ਜਿਹੜੇ ਕੈਦੀ ਹਨ ਉਹਨਾਂ ਨਾਲ ਇੰਨਾ ਘੁਲਣਾ ਮਿਲਣਾ ਪੈਂਦਾ ਹੈ ਕਿ ਤੁਸੀਂ ਉਹਨਾਂ ਦੀ ਦੇਖ ਰੇਖ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਬਿਹਤਰ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ?
ਬਿਲਕੁਲ, ਉਹਨਾਂ ਨਾਲ ਹੁਣ ਸਾਡਾ ਹੁਣ ਸਵੇਰੇ ਉਹਨਾਂ ਨੂੰ 8 ਵਜੇ ਅਸੀਂ ਵੀ ਲੈਟ ਦੇਮ ਆਊਟ ਫਰੋਮ ਦੇ ਸੈਲਸ, ਸਵੇਰੇ 8 ਤੋਂ ਲੈ ਕੇ ਰਾਤ ਦੇ 8 ਤੱਕ ਹੁਣ ਅਸੀਂ ਪੋਸਟਦੇ ਹੁੰਦੇ ਹਾਂ। ਇਫ ਦੇ ਨੀਡ ਸਮਥਿੰਗ ਉਹ ਸਾਡੇ ਕੋਲ ਆਉਂਦੇ ਆ, ਬੋਸ ਸਾਨੂੰ ਇਹ ਚਾਹੀਦਾ ਉਹ ਚਾਹੀਦਾ, ਫਿਰ ਆਪਣੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਦੱਸਦੇ ਆ, ਤਾਂ ਕਿਉਂਕਿ ਅਸੀਂ ਹੈਗੇ ਹਾਂ ਉਹਨਾਂ ਕਾਈਂਡ ਆਫ ਵੀ ਆਰ ਦੀ ਮੀਡੀਏਟਰ ਬਿਟਵੀਨ ਦੈਮ ਐਂਡ ਦੀ ਆਊਟਸਾਈਡ ਵਰਲਡ, ਤੇ ਫਿਰ ਸਾਨੂੰ ਉਹ ਦੱਸਦੇ ਆ ਕਿ ਕੀ ਹੈਗਾ ਉਹਨਾਂ ਦੀ ਸਿਚੁਏਸ਼ਨ ਕੀ ਹੈ। ਕਈ ਵਾਰੀ ਫਿਰ ਮੈਂ ਪੁੱਛਦਾ ਵੀ ਹਾਂ ਕਿ ਹਜੇ 2 ਦਿਨ ਪਹਿਲਾਂ ਦੀ ਗੱਲ ਹੈ, ਇੱਕ ਵੈਰੀ ਯੰਗ ਮੁੰਡਾ ਆਇਆ, ਮੈਂ ਉਹਨੂੰ ਪੁੱਛਿਆ, ਹੀ ਇਜ਼ ਅਰਾਊਂਡ 19 ਇਅਰਸ ਓਲਡ, ਮੈਂ ਕਿਹਾ ਤੈਨੂੰ ਆਇਆ ਇੱਥੇ ਪ੍ਰਿਜ਼ਨ ਚ 2 ਮਹੀਨੇ ਹੋ ਗਏ, ਤੂੰ ਹੱਸਦਾ ਖੇਡਦਾ ਪਿਆ ਅੰਦਰ, ਬਟ ਤੂੰ ਰਿਅਲਾਈਜ਼ ਕਰ ਰਿਹਾ ਕਿ ਤੂੰ ਕਿਉਂ ਆਇਆ ਗਿਆ ਇੱਥੇ, ਤੂੰ ਕਿਉਂ ਤੂੰ ਲਿਆਇਆ ਗਿਆ ਇੱਥੇ? ਕਹਿੰਦਾ ਹਾਂ ਬੋਸ, ਮੈਨੂੰ ਲੱਗ ਰਿਹਾ ਪਤਾ। ਮੈਂ ਕਿਹਾ ਨਹੀਂ, ਮੈਂ ਕਿਹਾ ਉਹ ਤਾਂ ਲੱਗ ਰਿਹਾ, ਬਟ ਮੈਂ ਕਿਹਾ ਟੇਕ ਸਮਥਿੰਗ ਗੁੱਡ ਆਊਟ ਆਫ ਇਟ, ਤੂੰ ਆਇਆ ਆਪਣਾ 2-3 ਮਹੀਨੇ ਨੂੰ, ਇਟ ਇਜ਼ ਅ ਪਨਿਸ਼ਮੈਂਟ, ਇਹਨੂੰ ਪਨਿਸ਼ਮੈਂਟ ਲੈ ਕੇ, ਐਂਡ ਇਟ ਇਜ਼ ਅ ਲਰਨਿੰਗ ਕਰਵ ਫੋਰ ਯੂ, ਉਹ ਲੈ ਕੇ ਤੂੰ ਜਾ ਬਾਹਰ, ਤੂੰ ਜੋ ਬਾਹਰ ਕੀਤਾ ਠੀਕ ਹੈ, ਸਾਰੇ ਮਿਸਟੇਕ ਸਾਰੇ ਕਰਦੇ ਆ, ਬਟ ਯੂ ਲਰਨ ਸਮਥਿੰਗ ਆਊਟ ਆਫ ਇਟ, ਦੁਬਾਰਾ ਨਾ ਕਰੀ। ਸੋ ਇਟ ਇਜ਼ ਅ ਕਾਈਂਡ ਆਫ ਮੈਂਟੋਰਿੰਗ ਐਸ ਵੈਲ, ਤੇ ਘੁਲਣਾ ਮਿਲਣਾ ਤਾਂ ਬਹੁਤ ਪੈਂਦਾ ਉਹਨਾਂ ਨੂੰ।
ਸੰਦੀਪ, ਇੱਕ ਆਮ ਇੱਥੇ ਗੱਲ ਪ੍ਰਚਲਿਤ ਹੈ ਕਿ ਜੇਲ੍ਹ ਵਿੱਚ ਇਤਨੀ ਸਹੂਲਤਾਂ ਹਨ, ਇੰਨੀਆਂ ਫੈਸਿਲਿਟੀਜ਼ ਹਨ ਕਿ ਬਿਲਕੁਲ ਜਿਹੜੇ ਪ੍ਰਿਜ਼ਨਰਸ ਨੇ ਉਹ ਤਾਂ ਸਰਕਾਰੀ ਜਵਾਈ ਹੁੰਦੇ ਨੇ, ਉਹਨਾਂ ਦੀ ਆਓ ਭਗਤ ਹੁੰਦੀ ਹੈ, ਕੀ ਇਹ ਸੱਚ ਹੈ?
ਦਿਸ ਕਮਸ ਡਾਊਨ ਟੂ ਜਿਹੜੀ ਬੇਸਿਕ ਹਿਊਮਨ ਨੀਡ ਹੈਗੀਆਂ, ਹੁਣ ਜਿਵੇਂ ਮੈਡੀਕਲ ਨੀਡ ਹੋ ਗਈ, ਠੀਕ ਹੈ, ਹੁਣ ਖਾਣ ਪੀਣ ਦੀ ਜਿਹੜਾ ਹੈ, ਜਿਹੜਾ ਆਮ ਨੋਰਮਲ ਹਿਊਮਨ ਬੀਂਗ ਨੂੰ ਜਿਹੜੀ ਕੈਲੋਰੀਜ਼ ਇਨਟੇਕ ਹੈਗੀ ਆ, ਦੈਟ ਇਜ਼ ਵੀ ਹੈਵ ਟੂ ਪ੍ਰੋਵਾਈਡ, ਸੋ ਦੈਟ ਕਮਸ ਡਾਊਨ ਟੂ ਦੈਟ, ਤੇ ਅੱਜ ਹਿਊਮਨ ਰਾਈਟਸ ਇੰਨਾ ਅੱਜ ਸਟਰੋਂਗ ਹੈਗਾ, ਸੋ ਵੀ ਹੈਵ ਟੂ ਪ੍ਰੋਵਾਈਡ ਦੈਟ, ਤੇ ਅਦਰ ਦੈਨ ਦੈਟ ਰੈਕਰੀਏਸ਼ਨਲ ਐਕਟੀਵਿਟੀਜ਼ ਉਹਨਾਂ ਨੂੰ ਫਿੱਟ ਰੱਖਣ ਲਈ, ਕਿਉਂਕਿ ਜਿੱਥੇ ਮੈਂ ਹੁਣ ਇਸ ਟਾਈਮ ਕੰਮ ਕਰ ਰਿਹਾ, ਦੈਟ ਇਜ਼ ਅ ਰਿਮਾਂਡ ਲੋਕੇਸ਼ਨ, ਕਿ ਦੇ ਆਰ ਨੋਟ ਪ੍ਰੂਵਨ ਗਿਲਟੀ ਯੇਟ, ਫਿਰ ਉਹਨਾਂ ਨੂੰ ਇਸ ਟਾਈਮ ਅਸੀਂ ਵੀ ਕਾਂਟ ਕੰਸਿਡਰ ਦੈਮ ਐਜ਼ ਕਨਵਿਕਟਸ ਔਰ ਮੇਜਰ ਓਫੈਂਡਰਸ, ਕਿਉਂਕਿ ਹਜੇ ਉਹਨਾਂ ਦਾ ਟ੍ਰਾਇਲ ਚੱਲਦਾ ਪਿਆ, ਤੇ ਉਹਨਾਂ ਨੂੰ ਫਿਰ ਉਸ ਹਿਸਾਬ ਨਾਲ ਅਸੀਂ ਵੀ ਹੈਵ ਟੂ ਟ੍ਰੀਟ ਦੈਮ ਲਾਈਕ ਦੈਟ ਐਟ ਦ ਮੋਮੈਂਟ।
ਮਤਲਬ ਇੱਕ ਰਿਸਪੈਕਟ ਹੈ ਜੋ ਕਿ ਅਸੀਂ ਅਗਰ ਇੰਡੀਆ ਬਾਰੇ ਸੋਚੀਏ, ਉੱਥੇ ਤੇ ਕੈਦੀਆਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ, ਸੋ ਉਸ ਤੋਂ ਤਾਂ ਬਹੁਤ ਵੱਖ ਹੈ ਇੱਥੇ।
ਹਾਂਜੀ, ਇੰਡੀਆ ਨਾਲ ਜੇ ਤੁਸੀਂ ਕੰਪੇਅਰ ਕਰੋ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ, ਤੇ ਇੱਥੇ ਸਾਡਾ ਇੱਕ ਰਿਲੇਸ਼ਨਸ਼ਿਪ ਵੀ ਬਣ ਜਾਂਦਾ ਪ੍ਰਿਜ਼ਨਰ ਨਾਲ, ਇੱਕ ਰਿਸਪੈਕਟ ਦਾ, ਹਿਊਮਨ ਨੇਚਰ ਹੈ, ਗਿਵ ਐਂਡ ਟੇਕ। ਠੀਕ ਹੈ, ਜੋ ਜਿਵੇਂ ਤੁਸੀਂ, ਇਫ ਯੂ ਰਿਸਪੈਕਟ ਵਨ ਐਂਡ ਯੂ ਵਿਲ ਬੀ ਰਿਸਪੈਕਟਡ ਬੈਕ।
ਹੁਣ ਤੁਸੀਂ ਗੱਲ ਕੀਤੀ ਉਸ ਐਡ ਕੈਂਪੇਨ ਦੀ ਜਿਸ ਦੇ ਤੁਸੀਂ ਸੁਪਰਸਟਾਰ ਹੋ, ਸੋ ਜ਼ਾਹਿਰ ਇਸ ਵੇਲੇ ਕਰੈਕਸ਼ਨਸ ਵਿਕਟੋਰੀਆ ਵੱਖ ਵੱਖ ਭਾਈਚਾਰਿਆਂ ਤੋਂ ਰਿਕਰੂਟਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਸੋ ਉਹਨਾਂ ਨੇ ਖਾਸ ਤੌਰ ਤੇ ਸਾਨੂੰ ਵੀ ਭੇਜਿਆ ਸੀ ਕਿ ਪੰਜਾਬੀ ਕਮਿਊਨਿਟੀ ਤੋਂ ਉਹ ਹੋਰ ਰਿਕਰੂਟਸ ਚਾਹੁੰਦੇ ਹਨ, ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ?
ਮੈਂ ਇਨਕਰੇਜ ਕਰਾਂਗਾ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ, ਤੇ ਈਵਨ ਲੇਡੀਜ਼ ਆ ਕਮਿੰਗ ਅਪ ਨਾਓ। ਤੇ ਹੁਣ ਪਿਛਲੇ ਅਰਾਊਂਡ 2 ਸਕੁਆਡਸ ਬੈਕ ਇੰਡੀਅਨ ਫੀਮੇਲ ਵੀ ਆਈ ਹੈ ਸਾਡੇ ਨਾਲ, ਰਿਕਰੂਟ ਹੋਈ ਹੈ, ਤੇ ਵਿਚ ਇਜ਼ ਵੈਰੀ ਗੁੱਡ। ਤੇ ਅਵੇਅਰਨੈਸ ਹੈਗੀ ਹੈ, ਤੇ ਇਟ ਇਜ਼ ਵੈਰੀ ਗੁੱਡ ਜੋਬ, ਸਿਕਿਓਰ ਜੋਬ, ਸੇਫ ਜੋਬ। ਆਈ ਵੁੱਡ ਰੀਅਲੀ ਇਨਕਰੇਜ ਜਿੰਨੇ ਵੀ ਆਪਣੇ ਇੰਡੀਅਨ ਬ੍ਰਦਰਸ ਐਂਡ ਸਿਸਟਰਸ ਟੂ ਕਮ ਅਪ, ਤੇ ਹੈਵ ਇਨਫੋਰਮੇਸ਼ਨ ਔਨ ਵਟਸ ਬੀਂਗ ਆਫਰਡ ਬਾਈ ਕਰੈਕਸ਼ਨ ਵਿਕਟੋਰੀਆ। ਤੇ once you get in to see you can spread your wings. I mean, if you're from accounting background, you can accounting se ja sakde ho, je IT cho IT ja sakde ho. Once you start, there's no looking back.
So koi specialized training di load hai prison officer banan waste?
Haan ji, around 2 months ki training hundi hai, te us to pehla toda medical test hunda hai, physical fitness test hunda hai, psychological test hunda hai. Once you clear all that, ਉਸ ਤੋਂ ਬਾਅਦ 2 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ, ਤੇ ਉਹਦੇ ਵਿੱਚ ਵੀ ਐਗਜ਼ਾਮਸ ਤੇ ਟੈਸਟ ਹੁੰਦੇ ਰਹਿੰਦੇ ਆ, ਫਾਇਰ ਅਵੇਅਰਨੈਸ, ਟੈਕਟੀਕਲ ਆਪਸ਼ਨਸ, ਫਿਜ਼ੀਕਲ ਫਿਟਨੈਸ, ਉਹਦੇ ਵਿੱਚ ਵੀ ਅਰਾਊਂਡ 2 ਮਹੀਨਾ ਚੱਲਦਾ ਹੈ, ਤੇ ਉਸ ਤੋਂ ਬਾਅਦ ਵਾਂਸ ਯੂ ਕੁਆਲੀਫਾਈ ਈਚ ਐਂਡ ਐਵਰੀਥਿੰਗ, ਤੇ ਯੂ ਬਿਕਮ ਅ ਪ੍ਰਿਜ਼ਨ ਆਫੀਸਰ।
ਪਰ ਸੰਦੀਪ, ਤੁਸੀਂ ਕਿਹਾ ਕਿ ਅੰਦਰ ਕੋਈ ਬੰਦੂਕਾਂ ਜਾਂ ਅਸਲਾ ਤੁਸੀਂ ਆਪ ਨਹੀਂ ਕੈਰੀ ਕਰਦੇ, ਪਰ ਉਸ ਦੀ ਕੀ ਕੋਈ ਟ੍ਰੇਨਿੰਗ ਤੁਹਾਨੂੰ ਵੈਸੇ ਮੁਹੱਈਆ ਕੀਤੀ ਜਾਂਦੀ ਹੈ?
ਜੀ, ਆਰਮਸ ਦੇ ਆਰ ਓਨਲੀ ਅਲਾਊਡ ਇਫ ਉਹਨਾਂ ਨੂੰ, ਅਸੀਂ ਉਹਨਾਂ ਨੂੰ ਐਕਸਟਰਨਲ ਐਸਕੋਰਟਸ ਲੈ ਕੇ ਜਾਂਦੇ ਹਾਂ, ਤੇ ਉਹਦੇ ਲਈ ਟ੍ਰੇਨਿੰਗ ਹੁੰਦੀ ਹੈ, ਉਹਦੇ ਲਈ ਵੱਖਰੇ ਐਗਜ਼ਾਮ ਹੁੰਦੇ ਆ ਟੂ ਕੁਆਲੀਫਾਈ ਫੋਰ ਦੈਟ, ਤੇ ਉਹ ਵੱਖਰਾ ਹੈਗਾ।
ਅੱਛਾ, ਸੋ ਐਕਸਟਰਨਲ ਐਸਕੋਰਟ, ਹੁਣ ਅਗਰ ਕਿਸੇ ਕੈਦੀ ਦੀ ਸੁਣਵਾਈ ਹੈ ਅਦਾਲਤ ਵਿੱਚ, ਤੇ ਤੁਸੀਂ ਆਪ ਉਹਨਾਂ ਨੂੰ ਲੈ ਕੇ ਜਾਂਦੇ ਹੋ ਫਿਰ?
ਨਹੀਂ, ਉਹ ਡਿਫਰੈਂਟ ਕੰਟਰੈਕਟ ਦਿੱਤੇ ਹੋਏ ਡਿਫਰੈਂਟ ਕੰਪਨੀਜ਼ ਨੂੰ, ਉਹ ਕਰਦੇ ਆ, ਉਹਦੇ ਲੁੱਕ ਆਫਟਰ ਦੀ ਕੋਰਟ ਮੂਵਮੈਂਟ ਜਿਹੜੀ ਹੁੰਦੀ ਹੈ ਉਹ ਦੇਖਦੇ ਉਹਦੇ ਬਾਰੇ। ਬਟ ਮੈਡੀਕਲ, ਕਈ ਵਾਰੀ ਐਮਰਜੈਂਸੀ ਚ ਮੈਡੀਕਲ ਐਸਕੋਰਟਸ ਹੁੰਦੇ ਆ, ਉਹਦੇ ਵਿੱਚ ਫਿਰ ਅਸੀਂ ਵੇਖਦੇ ਹਾਂ, ਤੇ ਫਿਰ ਕੈਦੀ ਨਾਲ ਉਹਦੇ ਸਿਕਿਉਰਿਟੀ ਰੇਟਿੰਗ ਦੇ ਹਿਸਾਬ ਨਾਲ ਆਰਮਸ ਤੇ ਆਫੀਸਰਸ ਜਾਂਦੇ ਆ।
ਹੁਣ ਜਿਸ ਤਰ੍ਹਾਂ ਤੁਸੀਂ ਵੇਰਵਾ ਦਿੱਤਾ, ਮੈਂ ਤੇ ਤੁਹਾਨੂੰ ਕਿਸੇ ਹਾਲਤ ਵਿੱਚ ਥਾਣੇਦਾਰ ਤੇ ਨਹੀਂ ਕਹਿ ਸਕਦੀ, ਤੁਸੀਂ ਕੇਸ ਮੈਨੇਜਰ ਲੱਗਦੇ ਹੋ ਮੈਨੂੰ।
ਹਾਂ, ਦਿਸ ਇਜ਼ ਮੋਰ ਸੂਟੇਬਲ,
ਹੈ ਨਾ? ਹਾਂ, ਸੋ ਤੁਸੀਂ ਆਪ ਕਿਹਾ ਹੈ ਕਿ ਤੁਸੀਂ ਇੱਕ ਬਿਹਤਰ ਇਨਸਾਨ ਬਣੇ ਹੋ ਇਹ ਜੋਬ ਕਰਦੇ ਹੋਏ, ਸੋ ਸਭ ਤੋਂ ਵੱਡੀ ਸਿੱਖ ਕੀ ਹਾਸਲ ਕੀਤੀ ਤੁਸੀਂ?
ਸਭ ਤੋਂ ਵੱਡੀ ਸਿੱਖ, ਐਜ਼ ਆਈ ਸੈਡ, ਇੱਕ ਤਾਂ ਐਂਗਰ ਮੈਨੇਜਮੈਂਟ, ਆਪਣੇ ਤੇ ਕੰਟਰੋਲ ਕਰਨਾ, ਆਪਣੇ ਮੂਡ ਤੇ ਕੰਟਰੋਲ ਰੱਖਣਾ, ਤੇ ਦੂਜਾ ਕਿ ਤੁਸੀਂ ਰੋਜ਼ ਵੇਖਦੇ ਹੋ ਵੱਖਰੇ ਵੱਖਰੇ ਕੈਦੀ ਜਿਹੜੇ ਅੰਦਰ ਆਏ ਵੱਖਰੇ ਵੱਖਰੇ ਕੇਸਿਸ ਵਿੱਚ, ਤੇ ਬੰਦਾ ਉਹਨੂੰ ਵੇਖ ਕੇ ਵੀ ਨਾ ਆਈ ਮੀਨ ਸਤਰਕ ਹੋ ਜਾਂਦਾ ਕਿ ਹਾਂ ਵੀ ਜੇ ਮੈਂ ਇਸ ਰਾਹ ਤੇ ਚੱਲ ਪਊਂਗਾ ਤੇ ਇਹ ਖਰਾਬ ਹੋ ਸਕਦਾ ਹੈ, ਮੈਂ ਇਹੋ ਜਿਹੀ ਸਿਚੁਏਸ਼ਨ 'ਚ ਇੱਦਾਂ ਰਿਸਪੋਂਡ ਕਰੂੰਗਾ, ਸ਼ਰਾਬ ਪੀ ਕੇ ਇੱਦਾਂ ਹੋਏਗਾ ਤਾਂ ਬੰਦਾ ਇੱਥੇ ਹੀ ਵਨ ਕੈਨ ਐਂਡ ਅਪ ਇਨ ਪ੍ਰਿਜ਼ਨ। ਤੇ ਬੜੇ ਕੇਸਿਸ ਉੱਥੇ ਬਹੁਤ ਲਰਨਿੰਗਸ ਮਿਲਦੀਆਂ, ਵੱਖਰੇ ਫੈਮਿਲੀ ਵਾਇਲੈਂਸ ਦੀਆਂ, ਸ਼ਰਾਬ ਨੂੰ ਲੈ ਕੇ, ਡਰੱਗਸ ਨੂੰ ਲੈ ਕੇ, ਤੋ ਐਵਰੀ ਡੇ ਯੂ ਲਰਨਿੰਗ ਸਮਥਿੰਗ ਅਪ ਦੇਅਰ, ਤੇ ਵਿਚ ਵਿਚ ਇੰਪਰੂਵਸ ਯੂ।
ਜੀ, ਤੇ ਨਾਲ ਨਾਲ ਤੁਸੀਂ ਮੇਰੇ ਖਿਆਲ ਸਮਾਜ ਸੁਧਾਰ ਦਾ ਕੰਮ ਕਰ ਰਹੇ ਹੋ, ਜਿਵੇਂ ਤੁਸੀਂ ਦੱਸਿਆ ਕਿ ਇੱਕ ਇੱਕ ਕੈਦੀ ਦੇ ਉਧਾਰ ਬਾਰੇ ਤੁਸੀਂ ਸੋਚਦੇ ਹੋ, ਸੋ ਜੀ ਬਾਕੀ ਸੁਣ ਕੇ ਇੱਕ ਨਵਾਂ ਡਾਇਮੈਂਸ਼ਨ ਸਾਨੂੰ ਅੱਜ ਪਤਾ ਚੱਲਿਆ, ਕਿਉਂਕਿ ਮੈਂ ਕਦੀ ਨਹੀਂ ਸੀ ਸੋਚਿਆ ਕਿ ਇਸ ਕਦਰ ਇੱਕ ਇੱਕ ਪ੍ਰਿਜ਼ਨਰ ਬਾਰੇ ਸੋਚਿਆ ਜਾਂਦਾ ਹੈ ਤੇ ਉਹਨਾਂ ਵਾਸਤੇ ਕੇਸਿਸ ਮੈਨੇਜ ਕੀਤੇ ਜਾਂਦੇ
ਹਨ। ਇੰਡੀਅਨ ਸੋਚਦਾ ਇਹ ਹੈ ਕਿ ਬਸ ਜੋ ਬੰਦਾ ਜੇਲ੍ਹ 'ਚ ਆਇਆ ਤਾਂ ਉਹਦੇ ਹੱਥ ਉਹੀ ਹੈ ਡੰਡਾ ਹੈਗਾ,
ਹਾਂ,
ਤੇ ਪ੍ਰਿਜ਼ਨਰ ਹੈਗਾ ਸਾਹਮਣੇ ਡੰਡੇ ਦੇ ਡੰਡਾ ਨਹੀਂ। ਇੱਥੇ ਇੱਥੋਂ ਦੀ ਸੋਚ ਇਜ਼ ਮੋਰ ਇਨਟੂ ਰੀਹੈਬਿਲੀਟੇਸ਼ਨ, ਨਾ ਕਿ ਪਨਿਸ਼ਮੈਂਟ।
ਚਲੋ, ਇਸ ਜਾਣਕਾਰੀ ਦੇਣ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਉਮੀਦ ਹੈ ਕਿ ਤੁਹਾਡੀਆਂ ਗੱਲਾਂ ਸੁਣ ਕੇ ਇਸ ਰਿਕਰੂਟਮੈਂਟ ਕੈਂਪੇਨ ਵਿੱਚ ਕੋਈ ਹਿੱਸਾ ਪਾਉਣਾ ਚਾਹੇਗਾ, ਸੋ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ? ਕਿਸ ਵੈਬਸਾਈਟ ਤੋਂ ਜਾਂ ਕਿੱਥੋਂ ਹੋਰ ਜਾਣਕਾਰੀ ਲੈ ਸਕਦੇ ਹਨ ਸ੍ਰੋਤੇ?
cvcareers.com.au ਤੋਂ ਤੁਹਾਨੂੰ ਮਿਲ ਜਾਏਗਾ, ਪ੍ਰਿਜ਼ਨ ਸਰਵਿਸਿਜ਼ ਕਰੈਕਸ਼ਨਜ਼ ਵਿਕਟੋਰੀਆ, ਜੇ ਤੁਸੀਂ ਟਾਈਪ ਕਰਦੇ ਹੋ ਗੂਗਲ ਤੇ, ਦੈਟ ਵਿਲ ਕਮ ਅਪ ਐਸ ਵੈਲ। ਫਿਰ ਸਾਡੇ ਇਨਫੋਰਮੇਸ਼ਨ ਸੈਸ਼ਨਸ ਹੁੰਦੇ ਆ ਕੁਆਇਟ ਰੈਗੂਲਰਲੀ, ਤੇ ਸਾਲ 'ਚ ਅਰਾਊਂਡ 2 ਟੂ 3 ਸਕੁਆਡਸ ਅਸੀਂ ਰਿਕਰੂਟ ਕਰਦੇ ਹਾਂ ਈਚ ਸਕੁਆਡ ਇਜ਼ ਆਫ ਅਰਾਊਂਡ 20 to 25 ਆਫਿਸਰਸ ਤੇ ਬਟ ਇਨਫੋਰਮੇਸ਼ਨ ਸੈਸ਼ਨ 'ਚ ਮੈਂ ਕਹੂੰਗਾ ਸਾਰਿਆਂ ਨੂੰ ਜ਼ਰੂਰ ਜਾਓ ਉੱਥੇ ਜਾ ਕੇ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਕਿ ਵੈਦਰ ਯੂ ਲਾਈਕ ਇਟ ਔਰ ਨਾਟ ਬਟ ਆਮ ਪ੍ਰੀਟੀ ਸ਼ੋਰ ਮੋਸਟ ਆਫ ਦ ਇੰਡੀਅਨਸ ਵੁੱਡ ਲਾਈਕ ਇਟ
ਤੇ ਸੰਦੀਪ ਤੁਸੀਂ ਇੱਕੋ ਇੱਕ ਪੱਗ ਪਾਏ ਹੋਏ ਪ੍ਰਿਜ਼ਨ ਆਫੀਸਰ ਹੋ ਜਾਂ ਹੋਰ ਵੀ ਹੈ
ਨਹੀਂ ਸਾਡੇ ਇੱਕ ਸੀਨੀਅਰ ਹੋਰ ਹੈਗੇ ਉੱਥੇ
ਅੱਛਾ
ਤੇ ਹੁਣ ਲਾਸਟ ਸਕੁਆਡ 'ਚ ਇੱਕ ਹੋਰ ਆਇਆ ਹੈ ਆਪਣਾ ਸਿੱਖ ਭਰਾ ਤੇ ਅਸੀਂ ਹੁਣ 3 ਹੋ ਗਏ
ਅੱਛਾ ਜੀ
ਹਾਂਜੀ
ਚਲੋ ਬਹੁਤ ਵਧੀਆ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇੰਨੀ ਅੱਜ ਜਾਣਕਾਰੀ ਮੁਹੱਈਆ ਕੀਤੀ ਮਿਹਰਬਾਨੀ ਤੇ ਤੁਹਾਡੇ ਨਾਲ ਅਸੀਂ ਰਾਬਤਾ ਰੱਖਾਂਗੇ
ਥੈਂਕ ਯੂ ਮਨਪ੍ਰੀਤ
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ